ਆਓ ਬੈਠ ਆਦਰ ਸ਼ੁਭ
ਸਾਹਿਬ
ਦੇਉ।
ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦਰਗਾਹ ਦੇ ਵਿੱਚ ਵੀ ਆਓ ਬੈਠ। ਉਹਨਾਂ ਮਹਾਂਪੁਰਖਾਂ ਨੂੰ ਧਰਮਰਾਜ ਇਹ ਕਹੇਗਾ, ਆਓ ਮਹਾਰਾਜ ਬੈਠੋ ਤੇ ਆਦਰ ਸ਼ੁਭ ਦਿਓ, ਤੇ ਉਹਨਾਂ ਨੂੰ ਚੰਗਾ, ਸ਼ੁਭ ਦਾ ਅਰਥ ਹੈ ਵੀ ਅੱਛਾ, ਉਹਨਾਂ ਨੂੰ ਆਦਰ ਦੇਵੇਗਾ। ਕਿਉਂਕਿ ਗੁਰਬਾਣੀ ਵਿੱਚ ਐਸਾ ਲਿਖਿਆ ਹੈ, ਜਦੋਂ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ, ਔਰ ਉੱਥੇ ਧਰਮਰਾਜ ਵੀ ਉਹਨਾਂ ਦੇ ਸਤਿਕਾਰ ਵਿੱਚ ਉੱਠ ਕੇ ਖਲੋ ਜਾਂਦਾ। ਧਰਮਰਾਜ ਇਹ ਬੇਨਤੀ ਕਰਦਾ ਹੈ, ਸੰਤਾਂ ਮਾਨੋ, ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ, ਪਲੋਸੋਂ ਕੇਸ ਚਵਰ ਕਰ ਫੇਰੀ। ਇਸ ਤਰ੍ਹਾਂ ਉਹ ਧਰਮਰਾਜ ਆਦਰ ਦਿੰਦਾ। ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ। ਧਰਮਰਾਜ ਉਹਨਾਂ ਮਹਾਂਪੁਰਖਾਂ ਨੂੰ ਕਹਿੰਦਾ, ਮਹਾਰਾਜ ਧੰਨ ਭਾਗ ਨੇ, ਤੁਸਾਂ ਮੇਰੇ ਘਰ ਚਰਨ ਪਾਏ ਨੇ। ਇੱਥੇ ਤਾਂ ਪੁੰਨੀ ਪਾਪੀ ਹੀ ਅੱਗੇ ਆਉਂਦੇ ਸਨ, ਪਰ ਤੁਹਾਡੇ ਵਰਗੇ ਮਹਾਂਪੁਰਖ ਆਏ ਨੇ, ਇਹ ਮੇਰਾ ਘਰ ਪਵਿੱਤਰ ਹੋਇਆ ਹੈ। ਇਸ ਢੰਗ ਦੇ ਨਾਲ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਇਹ ਸਤਿਕਾਰ ਮਿਲਦਾ ਹੈ ਤੇ ਸਾਰੇ ਚੰਗਾ ਆਦਰ ਦਿੰਦੇ ਹਨ।
ਵਾਹ ਮਹਿਲੀ ਪਾਵਹਿ ਤੂੰ ਬਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਤੂੰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਸੱਚਖੰਡ ਦੇ ਵਿੱਚ ਨਿਵਾਸ ਪ੍ਰਾਪਤ ਕਰ ਸਕਦਾ ਹੈ।
ਜਨਮ ਮਰਨ ਨਹਿ ਹੋਏ ਬਿਨਾਸਾ।
ਜਿੱਥੇ ਜਾ ਕੇ ਨਾ ਫਿਰ ਜਨਮ ਤੇ ਨਾ ਹੀ ਮੌਤ ਤੇ ਨਾ ਹੀ ਕਦੀ ਫਿਰ ਤੂੰ ਨਾਸ ਹੋਵੇਂਗਾ। ਭਾਵ ਜਿੱਥੇ ਜਾ ਕੇ ਜਨਮ ਮਰਨ ਤੋਂ ਵੀ ਛੁੱਟ ਜਾਵੇਂਗਾ ਤੇ ਫਿਰ ਕਦੀ ਵੀ ਮੌਤ ਦਾ ਡਰ ਤੇਰੇ ਮਨ ਦੇ ਵਿੱਚ ਨਹੀਂ ਰਹੇਗਾ।
ਮਸਤਕ ਕਰਮ ਲਿਖਿਓ ਤੁਰ ਜਾ ਕੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਦੇ ਮੱਥੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਤੁਰ ਦਰਗਾਹ ਤੋਂ ਚੰਗਾ ਪੁੰਨ ਕਰਮ ਲਿਖਿਆ ਹੁੰਦਾ ਹੈ,
ਹਰ ਸੰਪੈ ਨਾਨਕ ਘਰ ਤਾਕੈ।
ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਦੇ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿਹੜੀ ਸੰਪੈ ਦਾ ਅਰਥ ਵਿਭੂਤੀ ਹੈ, ਉਹਦੇ ਘਰ ਦੇ ਵਿੱਚ ਆਉਂਦੀ ਹੈ। ਉਹਦਾ ਘਰ ਵਾਹਿਗੁਰੂ ਦੀ ਭਗਤੀ ਨਾਲ ਤੇ ਨਾਮ ਸਿਮਰਨ ਦੇ ਨਾਲ ਲਵਾ ਲਾਵ ਭਰ ਜਾਂਦਾ ਹੈ, ਜਿਹਦੇ ਮੱਥੇ ਤੇ ਵਾਹਿਗੁਰੂ ਨੇ ਚੰਗਾ ਭਾਗ ਲਿਖਿਆ ਹੁੰਦਾ।
ਸਲੋਕ ਲਾਲਚ ਝੂਠ ਬਿਕਾਰ ਮੋਹ ਵਿਆਪਤ ਮੂੜੇ ਅੰਧ।
ਲਾਉਣ ਸੰਸਕ੍ਰਿਤ ਵਰਣਮਾਲਾ ਦੇ ਸਵਰਾਂ ਦੇ ਵਿੱਚ ਰੀ 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 ਤੋਂ ਬਾਅਦ ਫਿਰ ਲਿਰ ਲਰੀ, ਇਹ ਸਵਰ ਅੱਖਰ ਆਉਂਦੇ ਨੇ। ਲਿਰ ਲਰੀ ਇਹ ਵੀ ਦੋ ਅੱਖਰ ਹੁੰਦੇ ਨੇ ਸਵਰਾਂ ਦੇ ਵਿੱਚ ਆਉਂਦੇ। ਹੁਣ ਪਹਿਲਾ ਜਿਹੜਾ ਸ਼ਬਦ ਹੈ ਲਿਰੇ ਲਿਰ ਲਰੀ, ਉਹ ਲਿਰ ਦੁਆਰਾ ਉਪਦੇਸ਼, ਕਿਉਂਕਿ ਲੱਲਾ ਅੱਖਰ ਲੱਗਦਾ ਹੈ, ਸਤਿਗੁਰੂ ਉਪਦੇਸ਼ ਦਿੰਦੇ ਹਨ। ਲਾਲਾ ਝੂਠ ਬੇਕਾਰ ਮੋਹ, ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਧਨ ਦਾ ਮਾਇਆ ਦਾ ਲਾਲਚ ਹੈ ਤੇ ਝੂਠ ਹੈ ਤੇ ਬੇਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਤੇ ਮੋਹ ਹੈ ਵਿਆਪਤ ਮੂੜੇ ਅੰਧ ਤੇ ਜਿਹੜੇ ਅੰਨੇ ਲੋਕ ਨੇ ਭਾਈ ਇਹ ਲਾਲਚ ਵਿੱਚ ਝੂਠ ਵਿੱਚ ਵਿਕਾਰਾਂ ਦੇ ਵਿੱਚ ਤੇ ਮੋਹ ਦੇ ਵਿੱਚ ਹਮੇਸ਼ਾ ਲਈ ਗ੍ਰਸੇ ਰਹਿੰਦੇ ਨੇ, ਖਚਤ ਹੋਏ ਰਹਿੰਦੇ ਹਨ।
ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਮਨਮੁਖ ਜੀਵ ਨੇ ਲਾਗ ਪਰੇ ਦੁਰਗੰਧ ਸਿਉ, ਦੁਰਗੰਧ ਦਾ ਅਰਥ ਹੈ ਭੈੜੀ ਵਾਸ਼ਨਾ, ਭਾਵ ਜਿਹੜੇ ਉਹ ਪਦਾਰਥਾਂ ਦੇ ਵਿੱਚ ਉਹਨਾਂ ਨਸ਼ਿਆਂ ਵਿਸ਼ਿਆਂ ਦੇ ਵਿੱਚ ਉਹ ਲੱਗ ਜਾਂਦੇ ਨੇ ਜਿਨ੍ਹਾਂ ਵਿੱਚੋਂ ਭੈੜੀ ਵਾਸ਼ਨਾ ਆਉਂਦੀ ਹੈ। ਜਿਵੇਂ ਕੋਈ ਸ਼ਰਾਬ ਵੀ ਪੀਂਦੇ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਹਵਾੜ ਆਉਂਦੀ ਹੈ, ਪਰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਹਾਂ ਪੀਤੀ ਹੋਈ ਹੈ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਮਾੜੇ ਕਰਮ ਨੇ ਫਿਰ ਉਹ ਇਹੋ ਜਿਹੀਆਂ ਜਿਹੜੀਆਂ ਭੈੜੀਆਂ ਵਾਸ਼ਨਾਵਾਂ ਵਾਲੇ ਪਦਾਰਥਾਂ ਦੇ ਵਿੱਚ ਲੱਗ ਜਾਂਦੇ ਹਨ। ਨਾਨਕ ਮਾਇਆ ਬੰਧ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਭਾਈ ਫਿਰ ਉਹਨਾਂ ਨੂੰ ਮਾਇਆ ਦੇ ਵੀ ਬੰਧਨ ਪੈ ਜਾਂਦੇ ਹਨ।
ਪੌੜੀ ਲੱਲਾ ਲਪਟ ਬਿਖੈ ਰਸ ਰਾਤੇ।
ਲਾਉਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਲੱਲਾ ਦਾ ਅਰਥ ਹੈ ਜਿਹੜਾ ਲਿਰ ਸਵਰ ਹੈ, ਉਹ ਇਹ ਉਪਦੇਸ਼ ਦਿੰਦਾ ਹੈ ਲਪਟ ਬਿਖੈ ਰਸ ਰਾਤੇ, ਬਈ ਜਿਹੜੇ ਭਾਈ ਵਿਸ਼ਿਆਂ ਦੇ ਵਿੱਚ ਲੰਪਟ ਹੋ ਕੇ, ਵਿਸ਼ਿਆਂ ਦੇ ਵਿੱਚ ਖਚਤ ਹੋ ਕੇ ਤੇ ਰਸ ਰਾਤੇ, ਵਿਸ਼ਿਆਂ ਦੇ ਰਸਤੇ ਵਿੱਚ ਰਾਤੇ ਦਾ ਅਰਥ ਹੈ ਹਮੇਸ਼ਾ ਲਈ ਮਗਨ ਹੋਏ ਰਹਿੰਦੇ ਹਨ।
ਅਹੰ ਬੁੱਧ ਮਾਇਆ ਮਦ ਮਾਤੇ।
ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਵਾਲੀ ਬੁੱਧੀ ਪੈਦਾ ਹੁੰਦੀ ਹੈ ਤੇ ਮਾਇਆ ਮਦ ਮਾਤੇ, ਤੇ ਮਾਇਆ ਦੀ ਮਦ ਸ਼ਰਾਬ ਦੇ ਵਿੱਚ, ਕਿਉਂਕਿ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਉਹ ਮਾਇਆ ਦੀ ਮਮਤਾ ਦੀ ਸ਼ਰਾਬ ਦੇ ਵਿੱਚ ਹੀ ਹਮੇਸ਼ਾ ਮਦਹੋਸ਼ ਹੋਏ ਰਹਿੰਦੇ ਹਨ।
ਯਾ ਮਾਇਆ ਮਹਿ ਜਨ ਮਹਿ ਮਰਨਾ।
ਕਿਉਂਕਿ ਮਾਇਆ ਦਾ ਵੀ ਨਸ਼ਾ ਹੁੰਦਾ, ਇੱਕ ਤਾਂ ਉਹ ਸ਼ਰਾਬ ਹੈ ਜਿਹੜੀ ਆਮ ਲੋਕੀ ਪੀਂਦੇ ਨੇ, ਪਰ ਇਹ ਮਾਇਆ ਦਾ ਵੀ ਇੱਕ ਨਸ਼ਾ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਜਾਂਦੇ ਨੇ, ਆ ਮਾਇਆ ਮੈਂ ਜਨਮ ਹੈ ਮਰਨਾ। ਹਜ਼ੂਰ ਕਹਿੰਦੇ ਭਾਈ ਇਸ ਮਾਇਆ ਦੇ ਵਿੱਚ ਲੱਗ ਕੇ ਤਾਂ ਜੰਮਣਾ ਤੇ ਮਰਨਾ ਹੀ ਪੈਂਦਾ ਹੈ।
ਜਿਉਂ ਜਿਉਂ ਹੁਕਮ ਤਵੈ ਤਿਉਂ ਕਰਨਾ,
ਲਓ ਜਿਵੇਂ ਜਿਵੇਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਉਸੇ ਉਸੇ ਤਰ੍ਹਾਂ ਇਹ ਜੀਵ ਨੂੰ ਸਭ ਕੁਛ ਕਰਨਾ ਪੈ ਰਿਹਾ ਹੈ।
ਕੋਊ ਊਨ ਨਾ ਕੋਊ ਪੂਰਾ,
ਲਓ ਆਪਣੇ ਆਪ ਦੇ ਵਿੱਚ ਨਾ ਤਾਂ ਕੋਈ ਊਣਾ ਖਾਲੀ ਹੈ ਤੇ ਨਾ ਹੀ ਕੋਈ ਪੂਰਾ ਅਦਾਰਥ ਭਰਿਆ ਹੋਇਆ ਹੈ।
ਕੋਊ ਸੁਗਰ ਨਾ ਕੋਊ ਮੂਰਾ,
ਆਪਣੇ ਆਪ ਦੇ ਵਿੱਚ ਨਾ ਹੀ ਕੋਈ ਸੁਗਰ ਅਦਾਰਥ ਚਤਰ ਹੈ ਤੇ ਨਾ ਹੀ ਕੋਈ ਮੂਰਾ ਦਾ ਅਰਥ ਮੂੜ, ਭਾਵ ਕੋਈ ਮੂੜ ਵੀ ਆਪਣੇ ਆਪ ਨਹੀਂ ਹੋ ਸਕਦਾ, ਭਾਵ ਸਭ ਕੁਝ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ।
ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਜਿਸ ਪਾਸੇ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਲਾਉਂਦੇ ਹੋ ਉਸੇ ਉਸੇ ਪਾਸੇ ਇਹਨਾਂ ਜੀਵਾਂ ਨੇ ਲੱਗਣਾ ਹੈ ਤੇ ਲੱਗੇ ਹੋਏ ਹਨ।
ਨਾਨਕ ਠਾਕੁਰ ਸਦਾ ਅਲਿਪਨਾ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹਮੇਸ਼ਾ ਲਈ ਅਲਿਪਨਾ ਦਾ ਅਰਥ ਹੈ ਨਿਰਲੇਪ ਰਹਿੰਦੇ। ਇਹਦਾ ਮਤਲਬ ਇਹ ਹੈ ਜਿਹੜੇ ਜੀਵ ਨੇ ਚੰਗੇ ਮਾੜੇ ਕੰਮ ਕਰਦੇ ਨੇ ਉਹਨਾਂ ਦਾ ਫਲ ਵੀ ਭੋਗਦੇ ਨੇ, ਪਰ ਵਾਹਿਗੁਰੂ ਪਰਮੇਸ਼ਰ ਭਾਵੇਂ ਸਾਰਿਆਂ ਵਿੱਚ ਵਸ ਰਿਹਾ ਹੈ ਪਰ ਉਹਦੀ ਖੂਬੀ ਇਹ ਹੈ ਉਹ ਵਾਹਿਗੁਰੂ ਪੁੰਨਾ ਪਾਪਾਂ ਤੋਂ ਹਰ ਸ਼ੋਕ ਤੋਂ ਹਮੇਸ਼ਾ ਲਈ ਨਿਰਲੇਪ ਰਹਿੰਦਾ ਹੈ।
ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸੰਸਕ੍ਰਿਤ ਦਾ ਸਵਾਰ ਹੈ ਲਿਰ ਤੋਂ ਬਾਅਦ ਲਿਰ ਲਰੀ ਲਰੀ ਜੀ ਨੂੰ ਕਹਿੰਦੇ ਨੇ, ਹੁਣ ਉਸ ਦੁਆਰਾ ਉਪਦੇਸ਼ ਦਿੰਦੇ ਹਨ ਪੰਜਾਬੀ ਦੇ ਵਿੱਚ ਉਸਨੂੰ ਲੱਲਾ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਿਆ ਹੈ। ਲਾਲ ਗੋਪਾਲ ਗੋਬਿੰਦ ਪ੍ਰਭ, ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਲਾਲ ਪਿਆਰਾ ਹੈ, ਗੋਪਾਲ ਪ੍ਰਿਥਵੀ ਦਾ ਪਾਲਕ, ਗੋਬਿੰਦ ਗੋ ਇੰਦਰੀਆਂ ਦਾ, ਬਿੰਦ ਪ੍ਰਕਾਸ਼ਕ ਹੈ ਤੇ ਪ੍ਰਭ ਦਾ ਅਰਥ ਉਹ ਸਮਰੱਥ ਹੈ। ਗਹਿਰ ਗੰਭੀਰ ਅਥਾਹ, ਉਹ ਸਮੁੰਦਰ ਵਾਂਗੂ ਬਹੁਤ ਗਹਿਰ ਦਾ ਅਰਥ ਗਹਿਰ ਗੰਭੀਰ ਹੈ। ਗੰਭੀਰ ਕਹਿੰਦੇ ਨੇ ਡੂੰਘੇ ਨੂੰ, ਗਹਿਰ ਕਹਿੰਦੇ ਨੇ ਨਿਰਹਾਲ ਨੂੰ। ਜਿੱਥੇ ਬਹੁਤਾ ਪਾਣੀ ਹੁੰਦਾ ਹੈ ਨਾ ਤੇ ਉਹ ਬਹੁਤ ਅਡੋਲ ਹੁੰਦਾ, ਜਿਵੇਂ ਸਮੁੰਦਰ ਦਾ ਪਾਣੀ ਐਨ ਥੱਲੋਂ ਟਿਕਿਆ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ। ਜਾਂ ਗਹਿਰ ਗੰਭੀਰ ਦਾ ਅਰਥ ਇੱਕ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਉਹ ਅਤੁੱਲ ਤੇ ਅਸਪਰਸ਼ ਹੈ ਤੇ ਅਥਾਹ, ਉਹਦਾ ਕੋਈ ਹੱਥ ਵੀ ਨਹੀਂ ਪਾ ਸਕਦਾ।
ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਹੋਰ ਉਹਦੇ ਮੁਕਾਬਲੇ ਤੇ ਹੈ ਹੀ ਨਹੀਂ, ਨਾਨਕ ਬੇਪਰਵਾਹ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਬੇਮੁਹਤਾਜਾ ਬੇਪਰਵਾਹ ਹੋ, ਨਾਨਕ ਦਾਸ ਕਹੋ ਹੋ ਗੁਰਵਾਹੋ, ਉਹ ਬਹੁਤ ਬੇਪਰਵਾਹ ਹੈ ਕਿਉਂਕਿ ਉਸ ਵਰਗਾ ਦੂਜਾ ਕੋਈ ਹੋਰ ਹੈ ਹੀ ਨਹੀਂ, ਉਹ ਵਾਹਿਗੁਰੂ ਹਮੇਸ਼ਾ ਲਈ ਬੇਪਰਵਾਹੀਆਂ ਦੇ ਵਿੱਚ ਹੀ ਵਿਚਰਦਾ ਹੈ।
ਪੌੜੀ ਲੱਲਾ ਤਾ ਕੈ ਲਵੈ ਨਾ ਕੋ,
ਲਹੁਣ ਪੌੜੀ ਵਿੱਚ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਹੀ ਸਿਧਾਂਤ ਦੀ ਵਿਆਖਿਆ ਕਰਦੇ ਹਨ। ਲੱਲਾ ਤਾ ਕੈ ਲਵੈ ਨਾ ਕੋ, ਜਿਹੜਾ ਲਰੀ ਸਵਰ ਹੈ ਲੱਲੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਲਵੈ ਦਾ ਅਰਥ ਬਰਾਬਰ, ਉਸ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਲੱਗਣ ਵਾਲਾ ਕੋਈ ਵੀ ਨਹੀਂ ਹੈ।
ਇੱਕ ਹੈ ਆਪ ਅਵਰ ਨਹਿ ਹੋ,
ਬਸ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਆਪਣੇ ਵਰਗਾ ਹੈ, ਅਵਰ ਨਹਿ ਹੋ, ਉਸ ਤੋਂ ਬਿਨਾਂ ਹੋਰ ਕੋਈ ਉਹਦੇ ਬਰਾਬਰ ਹੋ ਹੀ ਨਹੀਂ ਸਕਦਾ।
ਹੋਵਨ ਹਾਰ ਹੋਤ ਸਦ ਆਇਆ,
ਤੇ ਫਿਰ ਸਤਿਗੁਰੂ ਦੇ ਪਾਸ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਉਹ ਵਾਹਿਗੁਰੂ ਪਰਮੇਸ਼ਰ ਕਿਤੇ ਪਹਿਲਾਂ ਹੋਇਆ ਹੋਵੇਗਾ, ਜਿਵੇਂ ਜਿਹੜੇ ਕੋਈ ਅਵਤਾਰਾਂ ਨੂੰ ਰੱਬ ਮੰਨੀ ਬੈਠੇ ਨੇ, ਤੇ ਫਿਰ ਉਹਨਾਂ ਦੇ ਬਾਰੇ ਤਾਂ ਇਹੀ ਆਖਿਆ ਜਾ ਸਕਦਾ ਹੈ ਵੀ ਉਹ ਪਹਿਲਾਂ ਤੁਹਾਡੇ ਭਗਵਾਨ ਤਾਂ ਹੋ ਚੁੱਕੇ ਨੇ। ਕੋਈ ਰਾਮ ਨੂੰ ਰੱਬ ਮੰਨੀ ਬੈਠਾ, ਕੋਈ ਕ੍ਰਿਸ਼ਨ, ਉਹ ਤਾਂ ਪਹਿਲਾਂ ਹੋ ਚੁੱਕੇ ਨੇ, ਕੋਈ ਮਹਾਂਵੀਰ ਨੂੰ, ਕੋਈ ਕਿਸੇ ਨੂੰ ਰੱਬ ਮੰਨੀ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਉਹ ਅਸਲੀ ਜਿਹੜਾ ਵਾਹਿਗੁਰੂ ਪਰਮੇਸ਼ਰ ਐਸਾ ਨਹੀਂ ਹੈ। ਹੋਵਨ ਹਾਰ ਹੋਤ ਸਦ ਆਇਆ, ਹਜ਼ੂਰ ਕਹਿੰਦੇ ਨੇ ਭਾਈ ਹੋਤ ਸਦ ਆਇਆ, ਉਹ ਪਹਿਲਾਂ ਵੀ ਹੁੰਦਾ ਆਇਆ, ਭਾਵ ਜਦ ਤੋਂ ਸੰਸਾਰ ਬਣਿਆ ਉਸ ਤੋਂ ਪਹਿਲਾਂ ਵੀ ਵਾਹਿਗੁਰੂ ਮੌਜੂਦ ਸੀ, ਤੇ ਸੰਸਾਰ ਕਾਲ ਦੇ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ, ਤੇ ਜਦੋਂ ਸੰਸਾਰ ਨਹੀਂ ਹੋਵੇਗਾ ਹੋਵਣ ਹਾਰ, ਉਹ ਵਾਹਿਗੁਰੂ ਉਸ ਵੇਲੇ ਵੀ ਹੋਵੇਗਾ। ਜਿਹੜਾ ਮੂਲ ਮੰਤਰ ਦੇ ਵਿੱਚ ਸ਼ਲੋਕ ਆਇਆ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਇਸੇ ਸਿਧਾਂਤ ਦੀ ਵਿਆਖਿਆ ਕਰਦਾ ਹੈ ਕਿ ਉਹ ਵਾਹਿਗੁਰੂ ਭਾਈ ਉਹ ਪਹਿਲਾਂ ਵੀ ਹਮੇਸ਼ਾ ਤੋਂ ਹੁੰਦਾ ਆਇਆ ਤੇ ਹੁਣ ਵੀ ਹੈ ਤੇ ਹੋਵਨਹਾਰ ਅੱਗੇ ਨੂੰ ਵੀ ਹੋਵੇਗਾ।
ਵਾਹ ਕਾ ਅੰਤ ਨਾ ਕਾਹੂ ਪਾਇਆ,
ਕਿਉਂਕਿ ਉਹ ਵਾਹਿਗੁਰੂ ਕੋਈ ਵਿਅਕਤੀ ਨਹੀਂ ਹੈ, ਉਹ ਤੇ ਇੱਕ ਸ਼ਕਤੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹ ਕਾ ਅੰਤ ਨਾ ਕਾਹੂ ਪਾਇਆ, ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਪਿਆਰੇ ਬਚਨ ਹਨ, ਹਰ ਕੀ ਗਾਤ ਨਹਿ ਕਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ, ਤੇ ਰਹਾਉ ਖਿਨਮੈ ਰਾਉ ਰੰਕ ਕਉ ਕਰੀ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ ਜੈ ਤਾਂ ਕੋ ਵਿਵਹਾਰੇ। ਇਹ ਉਸ ਵਾਹਿਗੁਰੂ ਦੀ ਅਸਚਰਜ ਕੌਤਕ ਨੇ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ।
ਕੀਟ ਹਸਤ ਮਹਿ ਪੂਰ ਸਮਾਨੈ,
ਤੇ ਫਿਰ ਮਹਾਰਾਜ ਸਾਨੂੰ ਇਹ ਦੱਸੋ ਵਾਹਿਗੁਰੂ ਹੈ ਕਿੱਥੇ? ਤਾਂ ਹਜ਼ੂਰ ਕਹਿੰਦੇ ਨੇ ਉਹ ਕੀੜੀ ਵਿੱਚ ਵੀ ਵਸ ਰਿਹਾ ਹੈ ਤੇ ਹਾਥੀ ਦੇ ਵਿੱਚ ਵੀ ਉਹੀ ਪੂਰੀ ਤਰ੍ਹਾਂ ਸਮਾ ਰਿਹਾ ਹੈ। ਕੀੜੀ ਬਿਲਕੁਲ ਛੋਟੀ ਹੁੰਦੀ, ਹਾਥੀ ਕਿਤਨਾ ਵੱਡਾ ਹੁੰਦਾ, ਪਰ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਸ਼ਕਤੀ ਰੂਪ ਹੈ, ਇਸੇ ਲਈ ਕੀੜੀ ਤੇ ਹਸਤੀ ਹਾਥੀ ਦੇ ਵਿੱਚ ਐਨ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ।
ਪ੍ਰਗਟ ਪੁਰਖ ਸਭ ਠਾਉ ਜਾਣੈ,
ਕਿਉਂਕਿ ਵਾਹਿਗੁਰੂ ਤਾਂ ਪ੍ਰਗਟ ਪੁਰਖ ਨੇ, ਜਾਹਰਾ ਪੁਰਖ ਨੇ, ਤੇ ਸਭ ਥਾਵਾਂ ਤੇ ਅਸੀਂ ਉਹਨਾਂ ਨੂੰ ਜਾਣਿਆ ਹੈ। ਕਿਉਂਕਿ ਜਿਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ ਨਾ, ਤੇ ਫਿਰ ਉਹ ਜਿੱਧਰ ਵੀ ਦੇਖਦੇ ਨੇ, ਜਤਰ ਜਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਉਹਨਾਂ ਨੂੰ ਵਾਹਿਗੁਰੂ ਦੇ ਹੀ ਦਰਸ਼ਨ ਹੁੰਦੇ ਨੇ। ਭਗਤ ਕਬੀਰ ਜੀ ਦੇ ਬਚਨ ਨੇ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇਗਲ ਕਹਿਣ ਨਾ ਜਾਈ। ਹਜ਼ੂਰ ਕਹਿੰਦੇ ਨੇ ਪ੍ਰਗਟ ਪੁਰਖ ਸਭ ਠਾਉ ਜਾਣੇ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਗਟ ਪੁਰਖ ਕਰਕੇ ਸਭ ਥਾਵਾਂ ਤੇ ਜਾਣ ਲਿਆ ਹੈ।
ਜਾ ਕਉ ਦੀਨੋ ਹਰ ਰਸ ਆਪਣਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਨਾਮ ਦਾ, ਸਿਮਰਨ ਦਾ, ਬੰਦਗੀ ਦਾ ਰਸ ਬਖਸ਼ਿਸ਼ ਕਰ ਦਿੱਤਾ ਹੈ।
ਨਾਨਕ ਗੁਰਮੁਖ ਹਰ ਹਰ ਤੇਹ ਜਪਨਾ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਫਿਰ ਉਹਨਾਂ ਗੁਰਮੁਖਾਂ ਨੇ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪਣਾ ਕੀਤਾ ਹੈ।
ਸਰੋਕ ਆਤਮ ਰਸ ਜਿਹ ਜਾਣਿਆ, ਹਰ ਰੰਗ ਸਹਿਜੇ ਮਾਣ।
ਲਓ ਹੁਣ ਜਦੋਂ ਪਾਧੇ ਫਿਰ ਉਹ ਪੱਟੀ ਲਿਖਦੇ ਨੇ ਨਾ, ਉਹਨਾਂ ਦੇ ਉੱਤੇ ਸਭ ਤੋਂ ਪਹਿਲਾਂ ਇਹ ਸ਼ਬਦ ਲਿਖਦੇ ਸਨ, ਓਮ ਸਿੱਧੰ ਆਏ, ਤੇ ਫਿਰ ਉਸ ਤੋਂ ਬਾਅਦ, ਤੇ ਫਿਰ ਉਹ ਜਿਹੜੇ ਲਫ਼ਜ਼ ਲਿਖਦੇ ਸਨ ਉਹ ਏ ਈ ਇਹ ਸਵਰ ਲਿਖਦੇ ਸਨ, ਫਿਰ ਰਿਰ ਰੀ ਲਿਰ ਲਰੀ ਇਹ ਸ਼ਬਦ ਲਿਖਣ ਤੋਂ ਬਾਅਦ ਫਿਰ ਅਯੋ ਅੰਗੈ ਇਹ ਸ਼ਬਦ ਲਿਖਦੇ ਸਨ। ਜਦੋਂ ਅਯੋ ਸ਼ਬਦ ਬੋਲਿਆ ਜਾਂਦਾ ਹੈ ਉਸ ਵੇਲੇ ਐੜੇ ਦਾ ਉਚਾਰਨ ਹੁੰਦਾ ਹੈ। ਹੁਣ ਸਤਿਗੁਰੂ ਅੱਗੇ ਐੜੇ ਸਵਰ ਦੁਆਰਾ ਉਪਦੇਸ਼ ਦਿੰਦੇ ਹਨ, ਆਤਮ ਰਸ ਜੇ ਜਾਣਿਆ, ਤੇ ਭਾਈ ਜਿਨ੍ਹਾਂ ਨੇ ਆਤਮ ਰਸ ਨੂੰ ਜਾਣਿਆ ਹੈ, ਹਰ ਰੰਗ ਸਹਿਜੇ ਮਾਣ, ਉਹ ਫਿਰ ਵਾਹਿਗੁਰੂ ਪਰਮੇਸ਼ਰ ਦੇ ਰੰਗ ਨੂੰ ਸੁਤੇ ਸਿੱਧ ਹੀ ਮਾਣਦੇ ਨੇ, ਕਿਉਂਕਿ ਆਤਮਾ ਦੇ ਵਿੱਚ ਹੀ ਤੇ ਪਰਮਾਤਮਾ ਵਸ ਰਿਹਾ ਹੈ। ਜਿਨ੍ਹਾਂ ਨੂੰ ਆਤਮ ਰਸ ਦਾ ਅਨੁਭਵ ਹੋ ਜਾਂਦਾ ਹੈ ਫਿਰ ਉਸ ਪਰਮਾਤਮਾ ਦੇ ਵੀ ਆਨੰਦ ਨੂੰ ਸਹਿਜੇ ਹੀ ਮਾਣਦੇ ਹਨ।
ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਜਿਹੜੇ ਮਹਾਂਪੁਰਖ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਨਤਾ ਯੋਗ ਨੇ, ਅਥਵਾ ਭੂਤਕਾਲ ਦੇ ਅੰਦਰ ਵੀ, ਵਰਤਮਾਨ ਕਾਲ ਦੇ ਅੰਦਰ ਵੀ, ਭਵਿੱਖ ਨੂੰ ਵੀ ਧੰਨਤਾ ਯੋਗ ਨੇ। ਆਏ ਤੇ ਪ੍ਰਵਾਨ, ਉਹ ਆਏ ਹੋਏ ਵੀ ਪ੍ਰਵਾਨ ਹਨ।
ਪੌੜੀ ਆਇਆ ਸਫਲਤਾਹੂ ਕੋ ਗਨੀਐ,
ਲਓ ਹੁਣ ਪੌੜੀ ਵਿੱਚ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਕਰਦੇ ਹਨ ਵੀ ਉਹਨਾਂ ਦਾ ਆਇਆ ਸੰਸਾਰ ਦੇ ਵਿੱਚ ਸਫਲ ਵਿਚਾਰੀ ਦਾ ਹੈ।
ਜਸ ਰਸਨ ਹਰ ਹਰ ਜਸ ਭਨੀਐ,
ਲਓ ਵੀ ਜਿਨ੍ਹਾਂ ਦੀ ਰਸਨਾ ਤੋਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਜਸ ਉਚਾਰਨ ਹੁੰਦਾ ਹੈ, ਜਿਨ੍ਹਾਂ ਦੀ ਰਸਨਾ ਤੇ ਸਤਿਗੁਰੂ ਦੀ ਬਾਣੀ, ਬਾਣੀ ਦਾ ਕੀਰਤਨ ਤੇ ਵਾਹਿਗੁਰੂ ਦਾ ਨਾਮ ਹੁੰਦਾ ਹੈ, ਉਹਨਾਂ ਗੁਰਮੁਖਾਂ ਦਾ ਸੰਸਾਰ ਦੇ ਵਿੱਚ ਆਉਣਾ ਸਫਲ ਵਿਚਾਰਿਆ ਜਾਂਦਾ ਹੈ।
ਆਏ ਬਸ ਹੈ ਸਾਧੂ ਕਹਿ ਸੰਗੇ,
ਜਿਹੜੇ ਐਸੇ ਮਹਾਂਪੁਰਖ ਨੇ ਭਾਈ, ਆਉਂਦਿਆਂ ਸਾਰ ਹੀ ਬਈ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਵਸਦੇ ਨੇ, ਭਾਵ ਗੁਰੂ ਦੇ ਚਰਨਾਂ ਦੀ ਓਟ ਸ਼ਰਨ ਗ੍ਰਹਿਣ ਕਰ ਲੈਂਦੇ ਹਨ।
ਆਨ ਦਿਨ ਨਾਮ ਧਿਆਵਹਿ ਰੰਗੇ,
ਰੰਗੇ ਦਾ ਅਰਥ ਹੈ ਪ੍ਰੇਮ ਦੇ ਨਾਲ, ਤੇ ਫਿਰ ਉਹ ਹਰ ਵੇਲੇ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਰਹਿੰਦੇ ਹਨ।
ਆਵਤ ਸੋ ਜਨ ਨਾਮਹਿ ਰਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਉਂਦਿਆਂ ਸਾਰ ਭਾਵ ਜਨਮ ਲੈਂਦਿਆਂ ਸਾਰ ਜਦੋਂ ਹੋਸ਼ ਸੰਭਾਲੀ ਉਸੇ ਵੇਲੇ ਉਹ ਮਹਾਂਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ।
ਜਾ ਕੋ ਦਇਆ ਮਾਇਆ ਵਿਧਾਤਾ।
ਲੋ ਜਿਹਦੇ ਉੱਤੇ ਉਹ ਵਿਧਾਤਾ ਦਰਤਾ ਹੈ ਕਰਮ ਫਲ ਪ੍ਰਦਾਤਾ ਭਾਵ ਕਰਮਾਂ ਦੇ ਅਨੁਸਾਰ ਸਾਰੇ ਜੀਵਾਂ ਨੂੰ ਫਲ ਦੇਣ ਵਾਲਾ ਵਾਹਿਗੁਰੂ ਨੂੰ ਵਿਧਾਤਾ ਆਖਿਆ ਹੈ। ਹਜ਼ੂਰ ਕਹਿੰਦੇ ਨੇ ਜਿਸ ਉੱਤੇ ਉਸ ਮੇਰੇ ਵਾਹਿਗੁਰੂ ਦੀ ਦਇਆ ਤੇ ਮਿਹਰ ਹੁੰਦੀ ਹੈ ਤੇ ਉਹੀ ਭਾਈ ਆਉਂਦਿਆਂ ਸਾਰ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ। ਜਿਵੇਂ ਧਰੂ ਤੇ ਪ੍ਰਹਿਲਾਦ ਭਗਤ ਹੋਏ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਪਾ ਲਈ ਸੀ, ਇਉਂ ਜਿਨ੍ਹਾਂ ਤੇ ਮੇਰੇ ਵਾਹਿਗੁਰੂ ਦੀ ਦਇਆ ਤੇ ਮਿਹਰ ਹੁੰਦੀ ਹੈ ਉਹ ਆਉਂਦਿਆਂ ਸਾਰ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ।
ਇੱਕ ਹੈ ਆਵਨ ਫਿਰ ਜੋਨ ਨਾ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਪੂਰਨ ਮਹਾਂਪੁਰਖ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦਿਹਾ, ਉਹ ਇੱਕ ਵਾਰੀ ਭਾਈ ਇਸ ਜੂਨ ਦੇ ਵਿੱਚ ਆਇਆ ਹੈ। ਇੱਕ ਵਾਰੀ ਉਹ ਇਸ ਜੂਨ ਦੇ ਵਿੱਚ ਆਇਆ ਹੈ ਕਿਉਂਕਿ ਆਉਣਾ ਹੀ ਪੈਣਾ ਸੀ। ਮਹਾਂਪੁਰਖ ਪਰਉਪਕਾਰ ਦੇ ਲਈ ਆਉਂਦੇ ਨੇ। ਗੁਰਬਾਣੀ ਦਾ ਫੈਸਲਾ ਹੈ ਜਨ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ। ਜਿਵੇਂ ਇੱਕ ਕੋਈ ਆਦਮੀ ਕੋਈ ਜੁਰਮ ਕਰਕੇ ਕੋਈ ਅਪਰਾਧ ਕਰਕੇ ਜੇਲ੍ਹ ਵਿੱਚ ਜਾਂਦਾ ਹੈ ਅਤੇ ਫਿਰ ਉਸੇ ਜੇਲ੍ਹ ਦੇ ਵਿੱਚ ਜਦੋਂ ਕੋਈ ਆਦਮੀ ਬਿਮਾਰ ਹੋ ਜਾਂਦਾ ਡਾਕਟਰ ਵੀ ਜਾਂਦਾ ਹੈ ਅਤੇ ਡਾਕਟਰ ਵੀ ਉਸ ਜੇਲ੍ਹ ਦੇ ਵਿੱਚ ਜਾ ਕੇ ਮਰੀਜ਼ਾਂ ਨੂੰ ਦਵਾਈ ਦਿੰਦਾ ਹੈ ਪਰ ਉਹ ਡਾਕਟਰ ਕੈਦੀ ਨਹੀਂ ਹੁੰਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਿਆਰੇ ਉਹ ਪਰਉਪਕਾਰ ਦੇ ਲਈ ਆਉਂਦੇ ਨੇ। ਇੱਕ ਹੈ ਆਵਨ ਫਿਰ ਜੋਨ ਨਾ ਆਇਆ। ਉਹ ਇੱਕੋ ਵਾਰੀ ਆਏ ਨੇ ਫਿਰ ਦੁਬਾਰਾ ਮੁੜ ਕੇ ਉਹਨਾਂ ਨੂੰ ਗਰਭ ਜੋਨ ਦੇ ਵਿੱਚ ਨਹੀਂ ਆਉਣਾ ਪੈਂਦਾ।
ਨਾਨਕ ਹਰ ਕੈ ਦਰਸ ਸਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਗੁਰਮੁਖ ਪਿਆਰਾ ਵਾਹਿਗੁਰੂ ਦੇ ਦਰਸ਼ਨ ਕਰਕੇ ਤੇ ਫਿਰ ਦਰਸ਼ਨਾਂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਿਵੇਂ ਕੋਈ ਪਤੰਗਾ ਦੀਵੇ ਦੀ ਲਾਟ ਨੂੰ ਵੇਖ ਕੇ ਉਸ ਲਾਟ ਤੋਂ ਹੀ ਕੁਰਬਾਨ ਹੋ ਜਾਂਦਾ ਜਾਨ ਵਾਰ ਦਿੰਦਾ ਹੈ, ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ ਉਹ ਵਾਹਿਗੁਰੂ ਦੇ ਦਰਸ਼ਨ ਕਰਕੇ ਤੇ ਆਪਣੀ ਜਿੰਦ ਉੱਥੋਂ ਹੀ ਕੋਲ ਕਮਾਈ ਕਰ ਦਿੰਦਾ, ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ।
ਸ਼ਲੋਕ ਜਾਸ ਜਪਤ ਮਨ ਹੋਏ ਆਨੰਦ ਬਿਨਸੈ ਦੂਜਾ ਭਾਉ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਦ ਅਯੋ ਲਿਖਦੇ ਨੇ ਨਾ ਪਹਿਲਾਂ ਐੜਾ ਤੇ ਫਿਰ ਅੱਗੇ ਜਈਆ ਅੱਖਰ ਦਾ ਪ੍ਰਯੋਗ ਕਰਦੇ ਸਨ ਜਿਸ ਨੂੰ ਸੰਸਕ੍ਰਿਤ ਵਿੱਚ ਜਕਾਰ ਕਹਿੰਦੇ ਨੇ। ਹੁਣ ਉਸ ਜਈਏ ਅੱਖਰ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਹਨ। ਯਾਸ ਜਪਤ ਮਨ ਹੋਏ ਆਨੰਦ। ਹਜ਼ੂਰ ਕਹਿੰਦੇ ਨੇ ਯਾਸ ਇੱਥੇ ਜੱਜੇ ਦੀ ਥਾਂ 'ਤੇ ਜਈਆ ਅੱਖਰ ਵਰਤਿਆ ਗਿਆ ਹੈ। ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਸਾਡੇ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਜਾਂਦਾ ਹੈ ਬਿਨਸੈ ਦੂਜਾ ਭਾਉ ਤੇ ਨਾਲ ਦੂਜਾ ਭਾਉ ਦੁਆਦ ਭਾਵ ਵੀ ਨਾਸ ਹੋ ਜਾਂਦਾ ਹੈ।
ਦੁੱਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤੁਸੀਂ ਨਾਮ ਦੇ ਵਿੱਚ ਸਮਾ ਜਾਓ, ਨਾਮ ਦੇ ਵਿੱਚ ਲੀਨ ਹੋ ਜਾਓ, ਇਹਦਾ ਫਲ ਕੀ ਹੋਵੇਗਾ? ਦੁੱਖ ਦਰਦ ਵੀ ਹਰ ਕਿਸਮ ਦਾ ਦੁੱਖ ਵੀ ਦਰਦ ਪੀੜਾ ਵੀ ਤੇ ਤ੍ਰਿਸ਼ਨਾ ਵੀ ਤੁਹਾਡੀ ਬੁੱਝ ਜਾਵੇਗੀ ਜਦੋਂ ਤੁਸੀਂ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਗਏ। ਕੋਈ ਦੁੱਖ ਦਰਦ ਤੁਹਾਡੇ ਨੇੜੇ ਨਹੀਂ ਆਵੇਗਾ ਤੇ ਨਾ ਹੀ ਤ੍ਰਿਸ਼ਨਾ ਦਾ ਜਿਹੜਾ ਭਸਮ ਰੋਗ ਹੈ ਇਹ ਤੁਹਾਨੂੰ ਕੁਛ ਆਖ ਸਕੇਗਾ।
ਪੌੜੀ ਜਈਆ ਜਾਰੋ ਦੁਰਮਤ ਦੋ।
ਪੌੜੀ ਵਿੱਚ ਜਈਏ ਅੱਖਰ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਗੁਰਮੁਖੋ ਜਿਹੜੀ ਖੋਟੀ ਮਤ ਹੈ ਤੇ ਦੂਧ ਦ੍ਵੈਤ ਪਾਵੈ ਇਸ ਨੂੰ ਸਾੜ ਦਿਓ।
ਕਿਸੇ ਤਿਆਗ ਸੁਖ ਸਹਿਜੇ ਸੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਖੋਟੀ ਮਤ ਨੂੰ ਛੱਡ ਕੇ ਤੇ ਦ੍ਵੈਤ ਭਾਵ ਨੂੰ ਸਾੜ ਕੇ ਸੁਖ ਸਹਿਜੇ ਸੋ ਫਿਰ ਤੁਸੀਂ ਵੀ ਆਤਮਕ ਸੁਖ ਦੇ ਵਿੱਚ ਸੋ ਦਾਰਥ ਬਰਾਜਮਾਨ ਹੋ ਜਾਵੋਗੇ। ਜਦੋਂ ਤੁਹਾਡੇ ਮਨ ਦੇ ਵਿੱਚੋਂ ਦੁਰਮਤ ਤੇ ਦ੍ਵੈਤ ਖਤਮ ਹੋ ਗਈ ਤੇ ਫਿਰ ਤੁਸੀਂ ਉਸ ਆਤਮਕ ਸੁਖ ਦੇ ਵਿੱਚ ਬਰਾਜਮਾਨ ਹੋ ਜਾਵੋਗੇ।
ਜਈਆ ਜਾਏ ਪਰਹੋ ਸੰਤ ਸਰਨਾ।
ਤੇ ਜੇ ਤੁਸੀਂ ਪਾਪ ਸਾਗਰ ਤੋਂ ਤਰਨਾ ਚਾਹੁੰਦੇ ਹੋ ਜਈਆ ਅਖਰ ਇਹ ਉਪਦੇਸ਼ ਦਿੰਦਾ ਹੈ ਵੀ ਗੁਰਮੁਖੋ ਜਾ ਕੇ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਜਾਵੋ।
ਜਿਹੇ ਆਸਰ ਇਹ ਭਵ ਜਲ ਤਰਨਾ।
ਵੀ ਜਿਨ੍ਹਾਂ ਦੇ ਆਸਰੇ ਇਹ ਜਿਹੜਾ ਭਵ ਜਲ ਸੰਸਾਰ ਸਮੁੰਦਰ ਹੈ ਇਸ ਤੋਂ ਤਰਿਆ ਜਾ ਸਕਦਾ ਹੈ।
ਜਈਆ ਜਨਮ ਨਾ ਆਵੇ ਸੋ।
ਲੋ ਜਈਆ ਇਹ ਵੀ ਕਹਿੰਦਾ ਭਾਈ ਉਹ ਪੁਰਖ ਮੁੜ ਕੇ ਜਨਮ ਦੇ ਵਿੱਚ ਨਹੀਂ ਆਵੇਗਾ, ਭਾਵ ਉਹਨੂੰ ਦੁਬਾਰਾ ਮਾਤਾ ਦੀ ਗਰਭ ਜੋਨ ਦੁਆਰਾ ਜਨਮ ਨਹੀਂ ਧਾਰਨ ਕਰਨਾ ਪਵੇਗਾ।
ਏਕ ਨਾਮ ਲੈ ਮਨ ਹੈ ਪਰੋ,
ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਗੁਰੂ ਦੇ ਪਾਸੋਂ ਲੈ ਕੇ ਫਿਰ ਆਪਣੇ ਮਨ ਦੇ ਵਿੱਚ ਪਰੋ ਲਵੇਗਾ, ਭਾਵ ਮਨ ਦੇ ਵਿੱਚ ਵਸਾ ਲਵੇਗਾ, ਕਿਉਂਕਿ ਵਾਹਿਗੁਰੂ ਦਾ ਨਾਮ ਹੀਰੇ ਮੋਤੀਆਂ ਵਾਂਗ ਹੈ ਤੇ ਜਿਹੜੇ ਸਾਡੇ ਸਵਾਸ ਨੇ ਸੂਤ ਵਾਂਗ ਨੇ। ਜਿਹੜਾ ਸਵਾਸ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਤੇ ਫਿਰ ਉਹ ਨਾਮ ਉਹਦੇ ਗਲ ਦਾ ਹਾਰ ਬਣ ਜਾਂਦਾ ਹੈ। ਇੱਕ ਨਾਮ ਲੈ ਮਨ ਹੈ ਪ੍ਰਭੂ, ਜਿਹੜਾ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਲੈ ਕੇ ਤੇ ਆਪਣੇ ਮਨ ਦੇ ਵਿੱਚ ਪਰੋ ਲੈਂਦਾ ਹੈ ਉਹ ਦੁਬਾਰਾ ਮੁੜ ਕੇ ਜਨਮ ਦੇ ਵਿੱਚ ਨਹੀਂ ਆਉਂਦਾ।
ਜਈਆ ਜਨਮ ਨਾ ਹਾਰੀਐ ਗੁਰਪੂਰੇ ਕੀ ਟੇਕ,
ਲੋ ਜਈਆ ਇਹ ਵੀ ਕਹਿੰਦਾ ਹੈ ਭਾਈ ਤੁਸੀਂ ਪੂਰੇ ਗੁਰੂ ਦੀ ਓਟ ਲੈ ਲਵੋ ਤੇ ਫਿਰ ਇਸ ਜਨਮ ਨੂੰ ਹਾਰੀ ਦਾ ਨਹੀਂ ਹੈ। ਜਿਹੜਾ ਵੀ ਮਨੁੱਖ ਪੂਰੇ ਗੁਰੂ ਦੀ ਓਟ ਲੈ ਲਵੇ ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਹੀ ਜਾਂਦਾ ਹੈ। ਪੂਰੇ ਗੁਰੂ ਦੀ ਟੇਕ ਕਿਵੇਂ ਲਈ ਜਾਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ, ਗੁਰ ਉਪਦੇਸ਼ ਸਰਵਣ ਕਰਕੇ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰਮਤਿ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਇਹ ਹੈ ਪੂਰੇ ਗੁਰੂ ਦੀ ਟੇਕ। ਹਜ਼ੂਰ ਕਹਿੰਦੇ ਨੇ ਜਦੋਂ ਪੂਰੇ ਗੁਰੂ ਦੀ ਟੇਕ ਲੈ ਲਵਾਂਗੇ ਫਿਰ ਆਪਣੇ ਜਨਮ ਨੂੰ ਹਾਰੀ ਦਾ ਨਹੀਂ ਹੈ।
ਨਾਨਕ ਤੇਹ ਸੁਖ ਪਾਇਆ ਜਾ ਕੇ ਹੀਰੇ ਏਕ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨਾਂ ਨੇ ਆਤਮਕ ਸੁਖ ਪ੍ਰਾਪਤ ਕਰ ਲਿਆ ਹੈ। ਜਾ ਕੇ ਹੀਰੇ ਏਕ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਹੈ।
ਸਲੋਕ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ,
ਲਾਉਣ ਜਦੋਂ ਪਾਧੇ ਪੱਟੀ ਲਿਖਦੇ ਨੇ ਤੇ ਇਹ ਜਿਹੜੇ ਸਵਾਲ ਲਿਖਣ ਤੋਂ ਬਾਅਦ ਆਇਓ ਅੰਗੈ, ਅੰਗੈ ਸ਼ਬਦ ਫਿਰ ਉਹ ਸੰਸਕ੍ਰਿਤ ਦੇ ਵਿੱਚ ਲਿਖਦੇ ਨੇ, ਜਿਸ ਨੂੰ ਅੰਗ ਪਹਿਲਾਂ ਐੜੇ ਨੂੰ ਟਿੱਪੀ ਦੇ ਨਾਲ ਉਚਾਰਨ ਕਰਦੇ ਨੇ ਫਿਰ ਅੱਗੇ ਅੰਗਾ ਹੁੰਦਾ, ਆਇਓ ਅੰਗੈ। ਇਹ ਇੱਕ ਸੰਸਕ੍ਰਿਤ ਦੀ ਮੁਹਾਰਨੀ ਹੈ ਜੋ ਬੱਚਿਆਂ ਨੂੰ ਯਾਦ ਕਰਵਾਈ ਜਾਂਦੀ ਸੀ। ਲਓ ਹੁਣ ਉਸ ਜਿਹੜਾ ਅੰਗ ਸ਼ਬਦ ਹੈ, ਅੰਗਾਂ ਦਾ ਅੰਗ ਸ਼ਬਦ ਅੰਗ ਅੱਖਰ ਉਸ ਦੁਆਰਾ ਉਪਦੇਸ਼ ਦਿੰਦੇ ਹਨ ਅੰਤਰ ਮਨ ਤਨ ਬਸ ਰਹੇ। ਹਜ਼ੂਰ ਕਹਿੰਦੇ ਨੇ ਈਤ ਊਤ ਕੇ ਮੀਤ, ਵੀ ਈਤ ਊਤ ਪੜਨਾਵੀ ਸ਼ਬਦ ਨੇ, ਭਾਵ ਜਿਹੜੇ ਦੁਨੀਆਂ ਦੇ ਵੀ ਤੇ ਊਤ ਪਰਲੋਕ ਦੇ ਵੀ ਮਿੱਤਰ ਨੇ ਉਹ ਕੌਣ, ਭਾਵ ਵਾਹਿਗੁਰੂ ਪਰਮੇਸ਼ਰ। ਅੰਤਰ ਮਨ ਤਨ ਬਸ ਰਹੇ, ਜਿਹੜੇ ਲੋਕ ਤੇ ਪ੍ਰਲੋਕ ਦੇ ਸਾਡੇ ਮਿੱਤਰ ਨੇ ਉਹ ਵਾਹਿਗੁਰੂ ਜੀ ਸਾਡੇ ਮਨ ਤੇ ਤਨ ਅੰਦਰ ਵਸ ਰਹੇ ਹਨ।
ਗੁਰਪੂਰੈ ਉਪਦੇਸਿਆ ਨਾਨਕ ਜਪੀਐ ਨੀਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਬਈ ਤੁਸੀਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਪਦੇ ਰਹੋ। ਜਦੋਂ ਹਰ ਵੇਲੇ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪੋਗੇ, ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਫਿਰ ਤੁਹਾਡੀ ਸਾਰੀ ਚਿੰਤਾ ਖਤਮ ਹੋ ਜਾਵੇਗੀ।
ਪੌੜੀ ਅਨਦਿਨ ਸਿਮਰਹੁ ਤਾਸ ਕਉ ਜੋ ਅੰਤ ਸਹਾਈ ਹੋਏ,
ਲਾਉਣ ਪੌੜੀ ਵਿੱਚ ਫਿਰ ਉਸੇ ਹੀ ਸ਼ਲੋਕ ਦੀ ਸਿਧਾਂਤ ਦੀ ਵਿਆਖਿਆ ਕਰਦੇ ਹਨ ਵੀ ਗੁਰਮੁਖੋ ਤੁਸੀਂ ਰਾਤ ਦਿਨ ਉਸ ਵਾਹਿਗੁਰੂ ਦਾ ਸਿਮਰਨ ਕਰੋ ਜੋ ਅੰਤ ਸਹਾਈ ਹੋਏ, ਜਿਹੜਾ ਅੰਤ ਸਮੇਂ ਭਾਈ ਸਹਾਇਤਾ ਕਰਨ ਵਾਲਾ ਹੈ, ਕਿਉਂਕਿ ਉਹ ਵਾਹਿਗੁਰੂ ਅੰਤ ਦੇ ਸਮੇਂ ਜਿਹੜਾ ਉਸਨੂੰ ਯਾਦ ਕਰੇ ਉਹਦੀ ਆ ਕੇ ਜ਼ਰੂਰ ਸਹਾਇਤਾ ਕਰਦਾ ਹੈ। ਅਜਾਮਲ ਨੇ ਵੀ ਅੰਤ ਦੇ ਸਮੇਂ ਹੇ ਨਾਰਾਇਣ ਮੇਰੀ ਰੱਖਿਆ ਕਰ ਵਾਹਿਗੁਰੂ ਨੂੰ ਯਾਦ ਕੀਤਾ, ਭਾਵੇਂ ਪੁੱਤਰ ਦੇ ਬਹਾਨੇ ਹੀ ਯਾਦ ਕੀਤਾ ਤੇ ਵਾਹਿਗੁਰੂ ਨੇ ਜਮਾਂ ਤੋਂ ਛੁਡਾ ਲਿਆ ਸੀ। ਹਜ਼ੂਰ ਕਹਿੰਦੇ ਇਉਂ ਜਿਹੜਾ ਅੰਤ ਦੇ ਸਮੇਂ ਸਹਾਈ ਹੋਣ ਵਾਲਾ ਵਾਹਿਗੁਰੂ ਹੈ, ਤੁਸੀਂ ਹਰ ਵੇਲੇ ਉਹਦਾ ਸਿਮਰਨ ਕਰੋ।
ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ,
ਇਹ ਜਿਹੜੀ ਵਿਖਿਆ ਦਾ ਅਰਥ ਮਾਇਆ ਹੈ, ਇਹ ਤੇ ਦਿਨ ਚਾਰ ਛੇ, ਇਹ ਚਾਰ ਤੇ ਛੇ ਦਸ ਕੁ ਦਿਨਾਂ ਦੇ ਵਾਸਤੇ ਸਾਡੇ ਕੋਲ ਰਹਿੰਦੀ ਹੈ, ਭਾਵ ਜਿੰਨਾ ਚਿਰ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ ਓਨਾ ਚਿਰ ਇਹ ਮਾਇਆ ਸਾਡੇ ਨਾਲ ਰਹਿੰਦੀ ਹੈ, ਤੇ ਜਦੋਂ ਅੰਧਾ ਸਮਾਂ ਆ ਜਾਂਦਾ ਹੈ ਛਾੜ ਚੱਲਿਓ ਸਭ ਕੋਈ, ਫਿਰ ਚਾਹੇ ਕੋਈ ਰਾਜਾ ਹੈ ਤੇ ਚਾਹੇ ਕੋਈ ਕੰਗਾਲ ਹੈ, ਸਭ ਕੋਈ ਛੱਡ ਕੇ ਚਲਿਆ ਜਾਂਦਾ ਹੈ।
ਕਾਕੋ ਮਾਤ ਪਿਤਾ ਸੁਤ ਧੀਆ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਕ ਜੜ ਮਾਇਆ ਹੈ, ਦੂਸਰੀ ਚੇਤਨ ਮਾਇਆ ਹੈ। ਚੇਤਨ ਮਾਇਆ ਦੇ ਵਿੱਚ ਕੀ ਆਉਂਦਾ ਹੈ, ਮਾਤਾ ਪਿਤਾ ਪੁੱਤਰ ਧੀਆਂ, ਵੀ ਇਹ ਕਿਸ ਦੇ ਨਾਲ ਗਏ ਨੇ, ਕਿਸੇ ਦੇ ਨਾਲ ਨਹੀਂ ਜਾਂਦੇ।
ਇਹ ਬਨਤਾ ਕਛ ਸੰਗ ਨਾ ਲੀਆ,
ਇਹ ਜਿਹੜਾ ਘਰ ਹੈ ਤੇ ਬਨਤਾ ਘਰਵਾਲੀ ਹੈ ਤੇ ਇਹਨਾਂ ਵਿੱਚੋਂ ਵੀ ਆਦਮੀ ਨੇ ਕੁਛ ਵੀ ਨਾਲ ਨਹੀਂ ਲਿਆ, ਭਾਵ ਜਦੋਂ ਸੱਦਾ ਆ ਜਾਂਦਾ ਹੈ ਤੇ ਫਿਰ ਇਸ ਮਨੁੱਖ ਨੂੰ ਇਕੱਲੇ ਨੂੰ ਹੀ ਇੱਥੋਂ ਜਾਣਾ ਪੈਂਦਾ ਹੈ।
ਐਸੀ ਸੰਚ ਹੈ ਜੋ ਬਿਨ ਸਤਨਾਹੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਜੀਵ ਤੂੰ ਐਸੀ ਇਹ ਮਾਇਆ ਐਸੀ ਸੰਪੱਤੀ ਨੂੰ ਇਕੱਤਰ ਕਰ ਜੋ ਕਦੇ ਨਾਸ ਹੋਣ ਵਾਲੀ ਨਹੀਂ ਹੈ। ਉਹ ਐਸੀ ਸੰਪੱਤੀ ਕਿਹੜੀ ਹੈ? ਉਹ ਵਾਹਿਗੁਰੂ ਦੇ ਨਾਮ ਕੀਰਤਨ ਦੀ ਹੈ।
ਪਤ ਸੇਤੀ ਆਪਣੇ ਘਰ ਜਾਹੀ,
ਫਿਰ ਤੂੰ ਬੜੀ ਪਤ ਇੱਜ਼ਤ ਅਵਰੋਹ ਦੇ ਨਾਲ ਆਪਣੇ ਘਰ ਦੇ ਵਿੱਚ ਜਾਵੇਂਗਾ ਜਦੋਂ ਤੇਰੇ ਕੋਲ ਨਾਮ ਸਿਮਰਨ ਦੀ ਕੀਰਤਨ ਦੀ ਸੰਪੱਤੀ ਹੋਵੇਗੀ, ਦੌਲਤ ਹੋਵੇਗੀ, ਫਿਰ ਬੜੀ ਸ਼ਾਨੋ ਸ਼ੌਕਤ ਨਾਲ ਤੂੰ ਆਪਣੇ ਘਰ ਪਰਲੋਕ ਨੂੰ ਜਾਵੇਂਗਾ।
ਸਾਧ ਸੰਗ ਕਲ ਕੀਰਤਨ ਗਾਇਆ,
ਲੋਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੇ ਸਪਸ਼ਟ ਕਰਦੇ ਨੇ ਵੀ ਇਸ ਕਲਯੁਗ ਦੇ ਵਿੱਚ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਜਸ ਕੀਰਤਨ ਨੂੰ ਗਾਇਆ ਹੈ, ਇਹ ਇੱਕ ਐਸੀ ਸੰਪੱਤੀ ਹੈ ਜਿਹੜੀ ਪਰਲੋਕ ਵਿੱਚ ਨਾਲ ਜਾਂਦੀ ਹੈ।
ਨਾਨਕ ਤੇ ਬਹੁਰ ਨਾ ਆਇਆ,
ਲੋ ਜਿਸ ਜਿਸ ਨੇ ਪਾਈ ਜਸ ਕੀਰਤਨ ਨੂੰ ਗਾਇਆ ਹੈ, ਕੀਰਤਨ ਨਿਰਮੋਲਕ ਹੀਰਾ ਨੂੰ ਪ੍ਰਾਪਤ ਕੀਤਾ ਹੈ, ਨਾਨਕ ਤੇ ਬਹੁਰ ਨਾ ਆਇਆ। ਹਜ਼ੂਰ ਕਹਿੰਦੇ ਪਾਈ ਉਹ ਗੁਰਸਿੱਖ ਮਾਈ ਪਾਈ ਫਿਰ ਮੁੜ ਕੇ ਦੁਬਾਰਾ ਸੰਸਾਰ ਦੇ ਵਿੱਚ ਨਹੀਂ ਆਇਆ, ਭਾਵ ਉਸਨੂੰ ਮੁਕਤੀ ਪ੍ਰਾਪਤ ਹੋ ਗਈ।
ਸਲੋਕ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੰਸਕ੍ਰਿਤ ਦਾ ਇੱਕ ਸਵਾਰ ਹੈ ਵੀ ਪਹਿਲਾਂ ਅਯੋ ਅੰਗਾਂ ਦੇ ਦੁਆਰਾ ਵਿਚਾਰ ਹੋਈ ਸੀ ਨਾ, ਅੰਗ ਜਿਹੜਾ ਐੜੇ ਨੂੰ ਟਿੱਪੀ ਨਾਲ ਉਚਾਰਨ ਹੁੰਦਾ ਹੈ ਤੇ ਫਿਰ ਅੱਗੇ ਗੰਗਾ ਅੰਗ ਉਚਾਰਨ ਕਰਦੇ ਨੇ, ਹੁਣ ਉਹ ਅੱਗੇ ਗੰਗੇ ਅੱਖਰ ਦੁਆਰਾ ਸਤਿਗੁਰੂ ਉਚਾਰਨ ਕਰਦੇ ਹਨ। ਅਤ ਸੁੰਦਰ ਕੁਲੀਨ ਚਤੁਰ ਮੁਹ ਗਿਆਨੀ ਧਨਵੰਤ, ਸਤਿਗੁਰੂ ਕਹਿੰਦੇ ਨੇ ਇਹ ਮਨੁੱਖ ਚਾਹੇ ਕਿੰਨੇ ਵੀ ਸੋਹਣੇ ਹੋਣ ਤੇ ਕਿੰਨੇ ਵੀ ਚੰਗੀ ਕੁਲ ਦੇ ਵਿੱਚ ਜਨਮ ਲੈ ਲੈਣ ਤੇ ਕਿੰਨੇ ਵੀ ਚਤੁਰ ਹੋ ਜਾਣ ਤੇ ਮੁੱਖ ਗਿਆਨੀ ਧਨਵੰਤ ਤੇ ਮੁੱਖੋਂ ਗਿਆਨ ਧਿਆਨ ਦੀਆਂ ਗੱਲਾਂ ਵੀ ਬਥੇਰੀਆਂ ਸੁਣਾਉਣ ਤੇ ਧਨਵਾਨ ਵੀ ਬਣ ਜਾਣ।
ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ,
ਪਰ ਅਸਲੀ ਤੱਤ ਦੀ ਗੱਲ ਤਾਂ ਇਹ ਹੈ ਹਜ਼ੂਰ ਕਹਿੰਦੇ ਜੇ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਨਹੀਂ ਹੈ ਨਾ। ਨਾਨਕ ਸਤਿਗੁਰੂ ਕਹਿੰਦੇ ਨੇ ਭਾਈ ਮ੍ਰਿਤਕ ਕਹੀਐ ਨਾਨਕਾ, ਫਿਰ ਇਹ ਭਾਈ ਸਾਰੇ ਮਨੁੱਖ ਮੁਰਦੇ ਸਮਾਨ ਹੀ ਆਖੀਦੇ ਨੇ, ਭਾਵ ਚਾਹੇ ਸੰਸਾਰਕ ਸਿਫਤਾਂ ਸੰਸਾਰਕ ਖੂਬੀਆਂ ਕਿੰਨੀਆਂ ਵੀ ਮਨੁੱਖ ਹਾਸਲ ਕਰ ਲੈਣ ਤੇ ਪਰ ਹਜ਼ੂਰ ਕਹਿੰਦੇ ਜੇ ਵਾਹਿਗੁਰੂ ਦੀ ਪ੍ਰੀਤੀ ਨਹੀਂ ਪੈਦਾ ਹੋਈ ਤੇ ਸਮਝ ਲਓ ਮੁਰਦਿਆਂ ਵਾਂਗ ਹੀ ਸਾਰੇ ਤੁਰੇ ਫਿਰਦੇ ਹਨ।
ਪੌੜੀ ਗੰਗਾ ਖੱਟ ਸ਼ਾਸਤਰ ਹੋਏ ਗਿਆਤਾ,
ਲਓ ਹੁਣ ਪੌੜੀ ਵਿੱਚ ਗੁਰੂ ਮਹਾਰਾਜ ਗੰਗੇ ਸਵਰ ਦੁਆਰਾ ਉਪਦੇਸ਼ ਦਿੰਦੇ ਹਨ ਵੀ ਗੰਗਾ ਇਹ ਕਹਿੰਦਾ ਹੈ ਇਹ ਮਨੁੱਖ ਚਾਹੇ ਖੱਟ ਸ਼ਾਸਤਰਾਂ ਦਾ ਗਿਆਤਾ ਦਾ ਅਰਥ ਬੇਤਾ ਵੀ ਹੋ ਜਾਵੇ, ਇਹ ਗੱਗੇ ਦੀ ਥਾਂ ਤੇ ਗੰਗਾ ਅੱਖਰ ਵਰਤਿਆ ਗਿਆ ਹੈ ਵੀ ਗੰਗਾ ਇਹ ਕਹਿੰਦਾ ਹੈ ਮਨੁੱਖ ਜਿਹੜੇ ਖੱਟ ਸ਼ਾਸਤਰ ਨੇ ਉਹ ਖੜ ਸ਼ਾਸਤਰਾਂ ਦੇ ਬਾਰੇ ਜਿਵੇਂ ਮਹਾਂਪੁਰਖ ਦੱਸਦੇ ਸਨ, ਯੋਗ ਸ਼ਾਸਤਰ ਹੈ ਜੋ ਪਤੰਜਲ ਰਿਖੀ ਦਾ ਹੈ, ਵੇਦਾਂਤ ਹੈ ਜੋ ਬਿਆਸ ਜੀ ਦਾ ਲਿਖਿਆ ਹੋਇਆ ਹੈ, ਨਿਆਏ ਹੈ, ਇਸ ਤਰ੍ਹਾਂ ਉਹ ਇੱਕ ਖੜ ਸ਼ਾਸਤਰ ਮੰਨੇ ਹੋਏ ਨੇ। ਹਜ਼ੂਰ ਕਹਿੰਦੇ ਭਾਵੇਂ ਇਹ ਜੀਵ ਖੜ ਸ਼ਾਸਤਰਾਂ ਦਾ ਗਿਆਤਾ ਹੋ ਜਾਵੇ,
ਮੂਰਖ ਕੁੰਭਕ ਰੇਚਕ ਕਰ ਮਾਤਾ,
ਤੇ ਫਿਰ ਇਸ ਦੇ ਨਾਲ ਨਾਲ ਯੋਗ ਸਾਧਨਾ ਵੀ ਕਰੇ। ਜਿਹੜਾ ਯੋਗ ਹੈ ਤਿੰਨ ਪ੍ਰਕਾਰ ਦਾ ਹੈ, ਪੂਰਕ ਕਹਿੰਦੇ ਨੇ ਸਵਾਸਾਂ ਨੂੰ ਪੂਰਨਾ ਚੜਾਉਣਾ, ਤੇ ਕੁੰਭਕ ਦਾ ਅਰਥ ਹੁੰਦਾ ਹੈ ਸਵਾਸਾਂ ਨੂੰ ਠਹਿਰਾਉਣਾ, ਤੇ ਰੇਚਕ ਦਾ ਅਰਥ ਹੈ ਉਹਨਾਂ ਸਵਾਸਾਂ ਨੂੰ ਉਤਾਰਨਾ। ਇਹ ਤਿੰਨ ਪ੍ਰਕਾਰ ਦਾ ਯੋਗ ਹੁੰਦਾ ਹੈ, ਪ੍ਰਾਣਾਯਾਮ ਹੁੰਦਾ ਹੈ। ਲਓ ਹਜ਼ੂਰ ਕਹਿੰਦੇ ਨੇ ਪੂਰਕ ਕੁੰਭਕ ਰੇਚਕ ਕਰਮਾਤਾ, ਤੇ ਭਾਵੇਂ ਇਹ ਜਿਹੜਾ ਪ੍ਰਾਣਾਯਾਮ ਹੈ ਇਹ ਤਿੰਨ ਪ੍ਰਕਾਰ ਦਾ ਯੋਗ ਹੈ, ਸਵਾਸਾਂ ਨੂੰ ਚੜਾਉਣਾ ਤੇ ਫਿਰ ਕੁਝ ਸਮੇਂ ਲਈ ਠਹਿਰਾਉਣਾ ਤੇ ਫਿਰ ਉਹਨਾਂ ਨੂੰ ਉਤਾਰਨਾ, ਇਹ ਵੀ ਸਾਰੇ ਕਰਮ ਕਰ ਲਵੇ।
ਗਿਆਨ ਧਿਆਨ ਤੀਰਥ ਇਸ਼ਨਾਨੇ,
ਤੇ ਹੋਰ ਵੀ ਸ਼ਸਤਰਾਂ ਦੇ ਗਿਆਨ ਧਿਆਨ ਸਿੱਖ ਲਵੇ, ਤੇ ਇਹ ਮਨੁੱਖ ਚਾਹੇ ਕਿੰਨੇ ਵੀ ਤੀਰਥਾਂ ਤੇ ਵੀ ਇਸ਼ਨਾਨ ਕਰ ਲਵੇ।
ਸੋਮ ਪਾਕ ਅਪਰਸ ਉਦਿਆਨੇ,
ਤੇ ਸੋਮ ਪਾਕ ਦਾ ਅਰਥ ਹੈ ਵੀ ਕਈ ਐਸੇ ਸਾਧੂ ਸਨ ਵੀ ਜਿਹੜੇ ਦਿਨ ਦੇ ਸਮੇਂ ਭੋਜਨ ਨਹੀਂ ਸੀ ਛਕਦੇ, ਉਹ ਕਹਿੰਦੇ ਦਿਨੇ ਤਾਂ ਮੱਖੀਆਂ ਹੁੰਦੀਆਂ ਨੇ ਤੇ ਜਦੋਂ ਭੋਜਨ ਤਿਆਰ ਕਰਦੀ ਉੱਪਰ ਬੈਠ ਜਾਂਦੀਆਂ ਤੇ ਭ੍ਰਸ਼ਟ ਕਰ ਦਿੰਦੀਆਂ ਨੇ, ਤੇ ਫਿਰ ਉਹ ਸੋਮ ਦਾ ਅਰਥ ਹੁੰਦਾ ਚੰਦਰਮਾ, ਫਿਰ ਉਹ ਚੰਦਰਮਾ ਚਾਨਣੀ ਰਾਤ ਨੂੰ ਭੋਜਨ ਤਿਆਰ ਕਰਕੇ ਛਕਦੇ ਸਨ ਵੀ ਉਸ ਵੇਲੇ ਮੱਖੀਆਂ ਨਹੀਂ ਹੁੰਦੀਆਂ, ਉਹਨੂੰ ਸੋਮ ਪਾਕ ਕਹਿੰਦੇ ਨੇ। ਤੇ ਅਥਵਾ ਸੋਮ ਪਾਕ ਦਾ ਦੂਜਾ ਅਰਥ ਇਹ ਵੀ ਹੈ ਸਵਯੰ ਪਾਕ, ਵੀ ਜਿਹੜੇ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਛਕਣ ਉਹਨਾਂ ਨੂੰ ਵੀ ਸੋਮ ਪਾਕ ਕਹਿੰਦੇ ਨੇ। ਇਹ ਦੋਵੇਂ ਹੀ ਅਰਥ ਮਹਾਂਪੁਰਖ ਕਰਦੇ ਸਨ ਵੀ ਜਿਹੜੇ ਆਪਣੇ ਹੱਥੀਂ ਵੀ ਪ੍ਰਸ਼ਾਦਾ ਬਣਾ ਕੇ ਭਾਵੇਂ ਛਕ ਲਵੇ ਅਤੇ ਅਪਰਸ ਅਤੇ ਫਿਰ ਕਿਸੇ ਨੂੰ ਹੱਥ ਵੀ ਨਾ ਲੱਗਣ ਦੇਵੇ ਅਤੇ ਉਦਿਆਨੀ ਅਤੇ ਉਜਾੜ ਦੇ ਵਿੱਚ ਵੀ ਇਕਾਂਤ ਵਿੱਚ ਬੈਠ ਜਾਵੇ।
ਰਾਮ ਨਾਮ ਸੰਗ ਮਨ ਨਹੀਂ ਹੇਤਾ।
ਲੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਬਾਕੀ ਜਿਹੜੇ ਹੋਰ ਧਰਮ ਨੇ ਉਹਨਾਂ ਦੇ ਵਿੱਚ ਬਹੁਤ ਵੱਡੀਆਂ ਸਮਝੀਆਂ ਜਾਂਦੀਆਂ ਵੀ ਆਹ ਵੇਖ ਲਓ ਖੱਟ ਸ਼ਾਸਤਰਾਂ ਦਾ ਗਿਆਤਾ ਹੋ ਜਾਣਾ ਅਤੇ ਫਿਰ ਯੋਗ ਸਾਧਨਾ ਦੇ ਵਿੱਚ ਵੀ ਨਿਪੁੰਨ ਹੋ ਜਾਣਾ, ਗਿਆਨ ਧਿਆਨ ਸਿੱਖ ਲੈਣੇ, ਤੀਰਥਾਂ 'ਤੇ ਇਸ਼ਨਾਨ ਕਰਨਾ, ਆਪਣੇ ਹੱਥੀਂ ਰਸੋਈ ਤਿਆਰ ਕਰਨੀ, ਕਿਸੇ ਨੂੰ ਹੱਥ ਨਾ ਲਾਉਣ ਦੇਣਾ ਅਤੇ ਇਕਾਂਤ ਵਿੱਚ ਉਜਾੜ ਵਿੱਚ ਬੈਠਣਾ। ਪਰ ਸਤਿਗੁਰੂ ਕੀ ਕਹਿੰਦੇ ਨੇ? ਰਾਮ ਨਾਮ ਸੰਗ ਮਨ ਨਹੀਂ ਹਿੱਤਾ। ਭਾਈ ਜੇ ਵਾਹਿਗੁਰੂ ਦੇ ਨਾਮ ਦੇ ਨਾਲ ਅੰਦਰੋਂ ਪ੍ਰੇਮ ਨਹੀਂ ਜੁੜਿਆ,
ਜੋ ਕਛ ਕੀਨੋ ਸੋ ਅਨੇਤਾ,
ਜੋ ਵੀ ਕੁਛ ਕੀਤਾ ਹੈ ਸੋ ਅਨੇਤਾ ਦਾ ਅਰਥ ਅਨਿਤ, ਭਾਵ ਝੂਠਾ ਹੀ ਉਸਨੇ ਕੀਤਾ ਹੈ। ਭਾਵ ਜਿੰਨੇ ਹੋਰ ਸਾਧਨ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਮਿਥਿਆ ਹਨ, ਅਸਫਲ ਹਨ।
ਵਾਤੇ ਉਤਮ ਗਨੋ ਚੰਡਾਲਾ।
ਲਓ ਹੁਣ ਮੁਕਤੀ ਗੱਲ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਪਾਸੇ ਤਾਂ ਖੱਟ ਸ਼ਸਤਰਾਂ ਦਾ ਬੀਤਾ ਹੈ ਅਤੇ ਨਾਲੇ ਯੋਗ ਸਾਧਨਾ ਵੀ ਕਰ ਰਿਹਾ ਹੈ, ਸਵੈਮ ਪਾਕੀ ਵੀ ਹੈ, ਸਾਰੇ ਗੁਣਾਂ ਦਾ ਧਾਰਨੀ ਹੈ, ਕਰਮ ਕਾਂਡ ਵੀ ਕਰਦਾ, ਤੀਰਥਾਂ 'ਤੇ ਵੀ ਨਹਾਉਂਦਾ ਹੈ। ਪਰ ਹਜ਼ੂਰ ਕਹਿੰਦੇ ਉਹਦੇ ਨਾਲੋਂ ਤਾਂ ਚੰਡਾਲ ਵੀ ਚੰਗਾ ਹੈ। ਚੰਡਾਲ ਚੂੜੇ ਨੂੰ ਕਹਿੰਦੇ ਨੇ, ਸਭ ਤੋਂ ਨੀਵਾਂ ਉਸਨੂੰ ਗਿਣਿਆ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਉਹਦੇ ਨਾਲ ਉਹ ਚੰਡਾਲ ਵੀ ਚੰਗਾ ਹੈ, ਪਰ ਨਾਲ ਇੱਕ ਸ਼ਰਤ ਗੁਰੂ ਮਹਾਰਾਜ ਕਹਿੰਦੇ ਹਨ,
ਨਾਨਕ ਜਿਹ ਮਨ ਬਸੇ ਗੋਪਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਵਸ ਜਾਵੇ ਨਾ, ਗੱਲ ਉਸ ਚੰਡਾਲ ਦੀ ਹੈ ਜਿਵੇਂ ਬਾਲਮੀਕ ਭਾਵੇਂ ਬਟਵਾਰਾ ਸੀ, ਮਹਾਂਪੁਰਖਾਂ ਦੀ ਰਿਖੀਆਂ ਦੀ ਸੰਗਤ ਹੋ ਗਈ ਅਤੇ ਉਹਨਾਂ ਨੇ ਕਹਿ ਦਿੱਤਾ ਤੂੰ ਆਪਣੇ ਪਾਪਾਂ ਦਾ ਕਿੱਥੇ ਜਾ ਕੇ ਪ੍ਰਾਸ਼ਚਿਤ ਕਰੇਗਾ। ਉਹ ਕਹਿਣ ਲੱਗਾ ਫਿਰ ਤੁਸੀਂ ਦੱਸੋ, ਅਤੇ ਕਹਿੰਦੇ ਤੂੰ ਵਾਹਿਗੁਰੂ ਦਾ ਨਾਮ ਜਪ। ਜਿਉਂ ਨਾਮ ਜਪਣ ਬੈਠਾ 12 ਸਾਲ ਬੈਠਾ ਹੀ ਰਿਹਾ, ਐਸੀ ਸਮਾਧੀ ਲੱਗੀ ਅਤੇ ਸਭ ਕੁਛ ਹੀ ਭੁੱਲ ਗਿਆ। ਆਖੀਰ ਸਰੀਰ ਉੱਤੇ ਮਿੱਟੀ ਜੰਮ ਗਈ, ਕਾਫ ਫੂਸ ਪੈਦਾ ਹੋ ਗਿਆ ਅਤੇ 12 ਸਾਲ ਤੋਂ ਬਾਅਦ ਫਿਰ ਉੱਥੇ ਸਾਧੂ ਆਏ ਅਤੇ ਉੱਥੇ ਵੇਖਿਆ ਵੀ ਰਾਮ ਰਾਮ ਦੀ ਧੁਨੀ ਉੱਚੀ ਸੁਣਾਈ ਦੇ ਰਹੀ ਹੈ ਅਤੇ ਜਦੋਂ ਜਾ ਕੇ ਵਰਮੀ ਕੋਲ ਦੇਖਿਆ ਅਤੇ ਉਹ ਤੇ ਬਾਲਮੀਕ ਬੈਠਾ ਸੀ। ਹਜ਼ੂਰ ਕਹਿੰਦੇ ਨੇ ਭਾਈ ਉਸ ਦੇ ਨਾਲ ਉਹ ਚੰਡਾਲ ਵੀ ਚੰਗਾ ਹੈ ਜਿਹਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਜਾਤ ਨੂੰ ਚੰਗਾ ਜਾਂ ਮਾੜਾ ਨਹੀਂ ਆਖਿਆ, ਬਲਕਿ ਇਹ ਸਿਧਾਂਤ ਸਾਨੂੰ ਸਮਝ ਗੋਚਰਾ ਕੀਤਾ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਮਨੁੱਖ ਜਿਹੋ ਜਿਹੇ ਕਰਮ ਕਰਦਾ ਚੰਗੇ ਜਾਂ ਮਾੜੇ, ਉਹਦੇ ਨਾਲ ਹੀ ਉਹਦੀ ਜਾਤ ਪਾਤ ਦਾ ਸੰਬੰਧ ਹੈ। ਕੋਈ ਜਨਮ ਤੋਂ ਬ੍ਰਾਹਮਣ ਨਹੀਂ, ਜਨਮ ਤੋਂ ਕੋਈ ਚੰਡਾਲ ਨਹੀਂ। ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ, ਵੇਦ ਪਾਠੀ ਬਭੇਦ ਬਿਪਰਾ ਬ੍ਰਹਮ ਜਣੰਤੀ ਤੀ ਬ੍ਰਾਹਮਣਾ। ਜਨਮ ਤਾਂ ਸਾਰਿਆਂ ਦਾ ਇੱਕ ਸਮਾਨ ਹੀ ਹੁੰਦਾ ਹੈ, ਫਿਰ ਜਿਵੇਂ ਜਿਵੇਂ ਕੋਈ ਅੱਗੇ ਚੰਗੇ ਕੰਮ ਕਰਦਾ ਹੈ, ਕੋਈ ਭਗਤੀ ਕਰਦਾ, ਕੋਈ ਬ੍ਰਹਮ ਦੀ ਵਿਚਾਰ ਕਰਦਾ, ਫਿਰ ਉਹ ਬ੍ਰਾਹਮਣ ਜਾਂ ਹੋਰ ਚੀਜ਼ਾਂ ਦੇ ਵਿੱਚ ਜਾਤਾਂ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇੱਕ ਪਾਸੇ ਉੱਚੀ ਜਾਤ ਵਿੱਚ ਪੈਦਾ ਹੋਇਆ ਮਨੁੱਖ ਹੈ ਅਤੇ ਬੜੀਆਂ ਹੋਰ ਵੀ ਖੂਬੀਆਂ ਦਾ ਮਾਲਕ ਹੈ, ਪਰ ਜੇ ਉਹਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨਹੀਂ ਵਸਿਆ ਤਾਂ ਉਹਦੇ ਨਾਲੋਂ ਚੰਡਾਲ ਵੀ ਚੰਗਾ ਹੈ, ਚੂੜਾ ਵੀ ਉੱਤਮ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੋ ਵਸਿਆ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇਹ ਜਿਹੜੀ ਬਾਣੀ ਹੈ ਇਸਦਾ ਨਾਮ ਹੈ 52 ਅੱਖਰੀ। 52 ਅੱਖਰੀ ਜਿਵੇਂ ਗੁਰਮੁਖੀ ਦੀ 35 ਹੈ ਅਤੇ ਫਾਰਸੀ ਦੀ ਸਿਹਰਫੀ ਹੈ ਅਤੇ ਸੰਸਕ੍ਰਿਤ ਦੀ ਵਰਣਮਾਲਾ ਨੂੰ 52 ਅੱਖਰੀ ਕਹਿੰਦੇ ਨੇ। 52 ਅੱਖਰੀ ਦਾ ਮਤਲਬ 52 ਅੱਖਰਾਂ ਵਾਲੀ ਲਿਪੀ, ਉਹ ਸੰਸਕ੍ਰਿਤ ਭਾਸ਼ਾ ਹੈ। ਹੁਣ ਉਹ ਸੰਸਕ੍ਰਿਤ ਭਾਸ਼ਾ ਦਾ ਪੰਡਿਤ ਸਤਿਗੁਰੂ ਦੇ ਕੋਲ ਆਇਆ, ਉਸਨੇ ਉਪਦੇਸ਼ ਦੀ ਜਾਚਨਾ ਕੀਤੀ ਤਾਂ ਸਤਿਗੁਰੂ ਨੇ ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਦੇ 16 ਸਵਰ ਨੇ ਅਤੇ ਇੱਥੇ 16 ਇਹਨਾਂ ਪੌੜੀਆਂ ਅਤੇ ਸ਼ਲੋਕਾਂ ਦੇ ਵਿੱਚ ਉਹਨਾਂ ਸਵਰਾਂ ਦੁਆਰਾ ਉਪਦੇਸ਼ ਦਿੱਤਾ ਹੈ। ਅੱਗੇ ਜਿਹੜੇ ਵਿਅੰਜਨ ਅੱਖਰ ਨੇ, ਜਿਵੇਂ ਉਹਨੂੰ ਅੱਗੇ ਉਹ ਤਾਂ ਸੰਸਕ੍ਰਿਤ ਵਾਲੇ ਤਾਂ ਕੱਕੇ ਨੂੰ ਕਕਾਰ ਕਹਿੰਦੇ ਨੇ, ਕਕਾਰ ਖਕਾਰ ਗਕਾਰ ਇਸ ਤਰ੍ਹਾਂ ਉਹਨਾਂ ਦਾ ਉਚਾਰਨ ਕਰਦੇ ਨੇ, ਪਰ ਸਤਿਗੁਰੂ ਨੇ ਵੀ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕੱਕਾ ਖੱਖਾ ਉਚਾਰਨ ਕਰਦੇ ਹਾਂ ਉਸੇ ਤਰ੍ਹਾਂ ਹੀ ਉਚਾਰਨ ਕੀਤਾ ਹੈ। ਲੋ ਅੱਗੇ ਵਿਅੰਜਨ ਅੱਖਰਾਂ ਦੁਆਰਾ ਉਪਦੇਸ਼ ਆਰੰਭ ਹੋਣਗੇ, ਸਵਰ ਅੱਖਰਾਂ ਦੁਆਰਾ ਦਿੱਤੇ ਉਪਦੇਸ਼ ਪਿੱਛੇ ਸੰਪੂਰਨ ਹੋਏ ਨੇ। ਸਤਿਗੁਰੂ ਮਿਹਰ ਕਰਨ, ਜੋ ਪਵਿੱਤਰ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ੇ ਨੇ, ਇਹਨਾਂ ਨੂੰ ਆਪਾਂ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਉਆਤੇ ਉਤਮ ਗਨੋ ਚੰਡਾਲਾ, ਨਾਨਕ ਜਿਹ ਮਨ ਬਸਹੇ ਗੋਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।